गुरुप्रसाद जप्याद सचिवाद सच है भी सच नानक कोसे भी सच एक अगती गुरु नानक देवा सतनाम गुर अमर प्यारे करता रामदास गुरबारे उर्ख श्री अर्जुन सुखदानी निर्भय हर गोबिंद गुरुदानी निर्भैर गुरु है श्री हर राय अकाल मूर्त हर कृष्ण त्याय अजूनी तेज बहादुर राय सै पंगुर दशमेश सहाय गुर प्रसाद ग्रंथ गुर ज्ञाना वाहिगुरु बंदन भगवाना तुमरी महिमा अपरि अपारा सिफ्त तुम्हारी आपने हो तुम कथा सुधारे सो कहो टल गुरु से भी है इस सहज सुभाए दर्शन पर से गुरु के जन्म मरण दुख जाए दर्शन पर से गुरु के जन्म मरण दुख जाए
साहिब जी सुन गुर जस को तसे ना सहयो पठों बहानी मैं तब कहियो इमक चारी कीन बिलंद बहु समझाए पठायो नंद सुन गुर जस को तसे ना सहयो
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सत्संग जी हो आप बटवाणिया संगतां सतगुरु श्री गुरु ग्रंथ साहिब जी की पावन पवित्र हजूरी के अंदर शामां दे वक्त सत्संगत के अंदर सभायमान होने का समा मिलिया सत्संगत के अंदर उन्हां नूं ही जगह प्राप्त होंदी है जिन्हां दे पूर्वले कर्म फल देण वास्ते प्रगट होण जिहड़े कर्मां तों होए हन विच संगत ढोई ना लहिंदे उह खसम विसारे गुरसिखां मथे उजले सच्चे दरबार सतगुरां दी अपार बख्शिश है तीसरे पहर जो पंथ खालसे दे अंदर तख्त साहिबाना ते श्री श्रोमणी गुरुद्वारा प्रबंधक कमेटी के प्रबंध हेठ जिन्ने भी इतिहासक स्थान हैं अमृत वेले गुरबाणी की कथा तीसरे पहर या शामा दे वक्त गुरज इतिहास की कथा ये दो कथा की परंपरा पंथ खालसे के अंदर है कुछ मनमतीय लोग जिन्हों गुर प्रताप सूरज ग्रंथ बारे ज्ञान नहीं इस कर्ता बारे ज्ञान नहीं इस ग्रंथ की संसार के अंदर प्रसिद्धि क्यों है यह ग्रंथ का निर्माण किमें होया है मूल रूप के अंदर ਇਹ ਗ੍ਰੰਥ ਜਿਹੜਾ ਸੀ ਵਾਰਤਕ ਸੀ, ਵਾਰਤਕ ਤੋਂ ਕਾਵਿ ਰਚਨਾ ਦਾ ਰੂਪ ਕਿਵੇਂ ਧਾਰਨ ਕੀਤਾ ਹੈ, ਇਹ ਬਹੁਤ ਲੰਮੀ ਸਾਹ ਸੁਣੀ ਬਾਤ ਹੈ। ਦਾਸ ਅਜਨੀ ਅਗਲੇ ਦਿਨਾਂ ਵਿੱਚ ਆਪ ਜੀ ਦੇ ਨਾਲ ਸਾਂਝੀ ਕਰੇਗਾ, ਜੋ ਗੁਰੂ ਪਿਆਰਿਆਂ ਨੇ ਕਥਾ ਦਾ ਜਹਾਜ ਇੱਥੇ ਵਿਚਕਾਰ ਛੱਕਿਆ, ਇੱਥੋਂ ਕਥਾ ਆਰੰਭ ਹੋਏਗੀ। ਸਤਿਗੁਰੂ ਬਖਸ਼ਿਸ਼ ਕਰਨ, ਇਹ ਗੱਲ ਸਾਨੂੰ ਸਮਝ ਆ ਜਾਏ ਕਿ ਪਰਮੇਸ਼ਰ ਦੇ ਦੋ ਸਰੂਪ ਹਨ, ਇੱਕ ਨਿਰਗੁਣ ਹੈ, ਦੂਸਰਾ ਸਰਗੁਣ ਹੈ। ਇੱਕੋ ਪਰਮਾਤਮਾ ਦੇ ਦੋ ਰੂਪ ਹਨ, ਨਿਰਗੁਣ ਆਪ, ਸਰਗੁਣ ਇੱਕੋ। ਨਿਰਗੁਣ ਵੀ ਆਪ ਹੈ, ਸਰਗੁਣ ਵੀ ਆਪ ਹੈ। ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰਮ, ਸਰਗੁਣ ਨਿਰਗੁਣ ਨਿਰੰਕਾਰ ਸੁਖ ਸਮਾਧੀ ਆਪ, ਉਹ ਪਰਮੇਸ਼ਰ ਦੇ ਦੋ ਸਰੂਪ ਹਨ। ਦੋਨਾਂ ਦੀ ਉਪਾਸਨਾ ਵੱਖਰੀ ਵੱਖਰੀ, ਸਰਗੁਣ ਦੀ ਉਪਾਸਨਾ ਵੀ ਪਰਮੇਸ਼ਰ ਦੀ ਉਪਾਸਨਾ ਹੈ, ਨਿਰਗੁਣ ਦੀ ਉਪਾਸਨਾ ਵੀ ਪਰਮੇਸ਼ਰ ਦੀ ਉਪਾਸਨਾ ਹੈ। ਜਿੰਨੀ ਦੇਰ ਤੱਕ ਕੋਈ ਪਦ ਨਾ ਖੁੱਲੇ, ਉਸ ਪਦ ਨੂੰ ਉਸੇ ਤਰੀਕੇ ਨਾਲ ਹੀ ਅਰਥ ਵਿੱਚ ਲਿਆ ਜਾਏ, ਉਹਨੂੰ ਕਥਾ ਨਹੀਂ ਕਰਨੀ। ਮੈਂ ਕਰਨੀ ਪੋਥੀ ਦਾਸ ਦੇ ਸਾਹਮਣੇ ਹੈ, ਅਣਜਾਣ ਬੰਦਿਆਂ ਵਾਸਤੇ ਬਹੁਤ ਵੱਡੀ ਬਾਤ ਹੋਏਗੀ ਵੀ ਟੀਕਾ ਕੀਤਾ ਹੋਇਆ। ਮੈਂ ਇਸ ਟੀਕਾਕਾਰ ਨੂੰ ਟੀਕਾ ਕਰਨ ਵੇਲੇ ਮਿਲਿਆ ਸੀ ਕਿ ਭਲਿਆ ਮਾਨ ਸਾਹਿਬ, ਪੰਥ ਦੇ ਸਾਹਮਣੇ ਜਾਣੀ ਹੈ ਤੇਰੀ ਪੋਥੀ, ਇਹਦੇ ਤਕਰੀਬਨ ਸਾਰੀਆਂ ਤੁਕਾਂ ਦੇ ਅੰਦਰ ਤੇਰੇ ਅਰਥ ਵਿੱਚ ਹਰ ਤੁਕ ਦੇ ਵਿੱਚ ਗਲਤੀ ਚਲੀ ਜਾ ਰਹੀ ਹੈ। ਪਰ ਯਾਦ ਰੱਖੀ, ਜਿਹਨੇ ਕਿਸੇ ਸੰਪਰਦਾ ਵਿੱਚ ਕਿਸੇ ਵਿਦਵਾਨ ਤੋਂ ਸੂਰਜ ਪ੍ਰਕਾਸ਼ ਨਹੀਂ ਪੜਿਆ, ਆਪਣੇ ਆਪ ਪੜਿਆ, ਉਹਨੇ ਤੇਰੀਆਂ ਗਲਤੀਆਂ ਨੂੰ ਉਸੇ ਤਰ੍ਹਾਂ ਸੰਗਤ ਵਿੱਚ ਸੁਣਾ ਦੇਣਾ। ਨਾ ਸੁਣਨ ਵਾਲੇ ਦੇ ਪੱਲੇ ਪਏਗਾ ਤੇ ਨਾ ਸੁਣਾਉਣ ਵਾਲੇ ਨੂੰ ਪਤਾ ਚੱਲੇਗਾ ਮੈਂ ਕੀ ਸੁਣਾ ਦਿੱਤਾ। ਚੰਗੀ ਬਾਤ ਇਹ ਸੀ ਕਿ ਭਾਈ ਵੀਰ ਸਿੰਘ ਜੀ, ਡਾਕਟਰ ਭਾਈ ਵੀਰ ਸਿੰਘ ਦਾ ਸੋਧਿਆ ਹੋਇਆ ਗੁਰ ਪ੍ਰਤਾਪ ਸੂਰਜ ਗ੍ਰੰਥ, ਜੋ ਭਾਸ਼ਾ ਵਿਭਾਗ ਨੇ ਸੰਭਾਲਿਆ ਤੇ ਉਹ ਅੱਗੇ ਛਪਾਉਂਦੇ। ਪੁਰਾਣੇ ਸਮੇਂ ਵਿੱਚ ਹੋਰ ਸੰਸਥਾ ਛਪਾਉਂਦੀਆਂ ਸਨ। ਭਾਈ ਵੀਰ ਸਿੰਘ ਦੇ ਸੋਧੇ ਹੋਏ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਕਿਤੇ ਕੋਈ ਉਂਗਲ ਨਹੀਂ ਉਠਾ ਸਕਦਾ, ਇੱਕ ਤੁਕ ਦੇ ਉੱਤੇ ਵੀ ਕਿਤੇ ਕੋਈ ਬਿੰਦੂ ਨਹੀਂ। ਜੇ ਕੋਈ ਭਾਈ ਵੀਰ ਸਿੰਘ ਦੇ ਉਂਗਲ ਉਠਾਏਗਾ, ਖੁਦ ਅਣਜਾਣ ਹੋਏਗਾ ਪਾਪ। ਔਰਤ ਜੀ ਨੇ ਭਾਈ ਸਾਹਿਬ ਜੀ ਦੀ ਸਹਾਇਤਾ ਦੇ ਨਾਲ ਆਪਣੀ ਅਕਲ ਤਾਂ ਕੁੱਟੀ ਹੈ, ਪਰ ਨਕਲ ਨਕਲ ਹੁੰਦੀ ਹੈ। ਰਸਤੇ ਦੇ ਵਿੱਚ ਭਾਈ ਸਾਹਿਬ ਹੋਈ ਭਾਈ ਗੁਰਪੈਰ ਸਿੰਘ ਜੀ, ਜੋ ਆਪ ਵੀ ਲੰਮਾ ਸਮਾਂ ਗੁਰਦੁਆਰਾ ਸਿੰਘ ਸਭਾ 100 ਸਾਲ ਮਨੇਜ ਕਰਦੇ ਰਹੇ, ਔਰ ਕਥਾ ਦੀ ਪਰੰਪਰਾ ਇਸ ਸਥਾਨ ਤੇ ਪ੍ਰਵਾਨਾ ਜੀ ਨੂੰ ਕਹਿ ਕੇ ਸਭ ਤੋਂ ਪਹਿਲਾਂ ਇਹਨਾਂ ਨੇ ਹੀ ਪ੍ਰਾਰੰਭ ਕਰਾਈ ਸੀ। ਵਿਦਵਾਨ ਆਪ ਵੀ ਕਥਾ ਕਰ ਲੈਂਦੇ ਹੈ। ਮੈਂ ਇਹਨਾਂ ਨੂੰ ਦੱਸਿਆ ਵੀ ਆਹ ਦੇਖੋ, ਅਰਥ ਦੇ ਵਿੱਚ ਵੀ ਉਹੀ ਕੁਝ ਲਿਖਿਆ ਹੋਇਆ ਤੇ ਮੂਲ ਰੂਪ ਦੇ ਵਿੱਚ ਉਹੀ ਲਿਖਿਆ ਹੋਇਆ, ਵੀ ਇਸ ਦਾ ਪੱਲੇ ਕੀ ਪਏਗਾ। ਜਿਹੜਾ ਡਿਊਟੀ ਬਣਦੀ ਹੈ ਵਿਆਖਿਆ ਕਰਨ, ਚੰਗੀ ਬਾਤ ਇਹ ਹੋਏਗੀ ਕਿ ਭਾਈ ਵੀਰ ਸਿੰਘ ਵਾਲੀਆਂ ਹੀ ਕਮੇਟੀਆਂ ਨੂੰ ਪੋਥੀਆਂ ਰੱਖਣੀਆਂ ਚਾਹੀਏ, ਕਥਾ ਉਹਨਾਂ ਦੇ ਉੱਤੇ ਹੋਵੇ, ਟੀਕਾ ਕਿਸੇ ਨੇ ਵੱਖਰਾ ਪੜ੍ਹਨਾ ਉਹ ਵੱਖਰਾ ਪੜ੍ਹ ਲਵੇ, ਨਹੀਂ ਤਾਂ ਅਨਰਥ ਹੋਏਗਾ। ਇਹ ਟੀਕਾ ਕਰਨਾ ਕੋਈ ਸੌਖੀ ਦੀ ਬਾਤ ਨਹੀਂ, ਬਹੁਤ ਔਖਾ। ਔਰ ਵੀ ਭਾਈ ਸੰਤੋਖ ਸਿੰਘ ਜਿਹੜੇ ਅਰਬੀ ਫਾਰਸੀ ਪੜ੍ਹੇ ਹੋਏ, ਜਿਹੜੇ ਸੰਸਕ੍ਰਿਤ ਦੇ ਮਹਾਨ ਵਿਦਵਾਨ, ਜਿਹੜੇ ਰੂਪ ਦੀ ਪਿੰਗਲ ਪੜ੍ਹੇ ਹੋਏ, ਜਿਹੜੇ ਵਿਆਕਰਣ ਪੜ੍ਹੇ ਹੋਏ, ਕਿ ਉਸ ਵਿਦਵਾਨ ਦੀ ਲੇਖਣੀ ਦਾ ਟੀਕਾ ਅਣਜਾਣ ਕਿਵੇਂ ਕਰੇ। ਕਿਰਪਾ ਕਰੇ ਤੇ ਸਰਗੁਣ ਤੇ ਨਿਰਗੁਣ ਦੋਨੋਂ ਪਰਮੇਸ਼ਰ ਦੇ ਸਰੂਪ, ਨਿਰਗੁਣ ਦੀ ਉਪਾਸਨਾ ਤੇ ਸਰਗੁਣ ਦੀ ਉਪਾਸਨਾ ਦੀ ਗੱਲ ਮੈਂ ਆਪ ਦੇ ਨਾਲ ਸੁਣੀ ਕਰ ਕਥਾ ਦੇ ਨਾਲ ਸੰਬੰਧ ਹੈ। ਉਪਾਸਨਾ ਸ਼ਬਦ ਜਿਹੜਾ ਹੈ ਇਹਦੇ ਅਰਥਾਂ ਦੀ ਲੋੜ ਹੈ। ਉਪਾਸਨਾ ਕਿਸ ਨੂੰ ਕਹਿੰਦੇ? ਉਪਾਸਨ ਸ਼ਬਦ ਨੂੰ ਹੀ ਉਪਾਸਨਾ ਕਿਹਾ ਜਾਂਦਾ। ਉਪਾਸਨ ਤੇ ਉਪਾਸਨਾ ਦਾ ਕੋਈ ਅੰਤਰ ਨਹੀਂ। ਉਪਾਸਨ ਦਾ ਅਰਥ ਹੈ ਇੱਕ ਪਦ ਵਿੱਚ ਦੋ ਪਦ ਸਮੇਲ ਕੇ ਇੱਕ ਪਦ ਬਣਾਇਆ ਹੋਇਆ, ਦੋ ਪਦ ਨਹੀਂ, ਇੱਕ ਉਪ ਜਮਾ ਆਸਨ ਉਪਾਸਨ, ਉਪਾਸਨ ਇੱਕ ਪਦ, ਉਪ ਜਮਾ ਆਸਨ ਦੋ ਪਦ। ਆਸਨ ਦਾ ਅਰਥ ਹੈ ਇਸਥਿਤੀ, ਬਹਿਣਾ, ਟਿਕਣਾ। ਉਪ ਦਾ ਅਰਥ ਹੈ ਸਮੀਪ, ਨੇੜੇ, ਯਾਨੀ ਧਿਆਨ ਦੁਆਰਾ ਆਪਣੇ ਇਸ਼ਟ ਦੇ ਨੇੜੇ ਹੋ ਕੇ ਬੈਠਣਾ ਧਿਆਨ ਦੁਆਰਾ। ਨਿਰਾਕਾਰ ਦੇ ਨੇੜੇ ਧਿਆਨ ਦੁਆਰਾ ਬੈਠਣਾ, ਸ਼ਬਦ ਦੇ ਅਭਿਆਸ ਦੁਆਰਾ, ਗਿਆਨ ਦੁਆਰਾ ਪਰਮਾਤਮਾ ਦੇ ਨੇੜੇ ਮਨ ਦਾ ਟਿਕ ਜਾਣਾ, ਸੁਰਤ ਦਾ ਟਿਕ ਜਾਣਾ, ਉਪਜਮਾ ਆਸਨ ਉਪਾਸਨ, ਇਹ ਨਿਰਗੁਣ ਦੀ ਉਪਾਸਨਾ ਹੈ। ਦੂਸਰਾ, ਨਿਰਾਕਾਰ ਦੇ ਦੇਸ਼ ਤੋਂ ਗੁਰੂ ਨਾਨਕ ਸਾਹਿਬ ਸਰੂਪ ਹੋਇਆ, ਇਹ ਸਰਗੁਣ ਹੈ। ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗਾ, ਸਰੂਪ ਧਾਰਨ ਕਰ ਲਿਆ, ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਆ। ਤੇ ਗੁਰੂ ਨਾਨਕ ਨੇ ਦਸ ਜਾਮੇ ਬਦਲੇ, ਜਿਵੇਂ ਕੋਈ ਇੱਕੋ ਹੀ ਬਾਦਸ਼ਾਹ ਦਸ ਪੁਸ਼ਾਕਾਂ ਵੱਖਰੇ ਵੱਖਰੇ ਰੰਗ ਦੀਆਂ ਸਮੇਂ ਸਮੇਂ ਅਨੁਸਾਰ ਬਾਦਸ਼ਾਹ ਪੁਸ਼ਾਕ ਬਦਲ ਲੈਂਦਾ, ਪਰਜਾ ਦੇ ਸਾਹਮਣੇ ਆਉਂਦਾ, ਕਦੀ ਪਰਜਾ ਨੂੰ ਇਤਰਾਜ਼ ਨਹੀਂ ਹੁੰਦਾ, ਕੱਪੜੇ ਦੇਖ ਕੇ ਕਦੇ ਕੋਈ ਭਰਮਦਾ ਨਹੀਂ। ਉਹ ਕਹਿੰਦੇ ਨੇ ਬਾਦਸ਼ਾਹ ਨੇ ਅੱਜ ਇਸ ਰੰਗ ਦੀ ਪੁਸ਼ਾਕ ਪਹਿਨੀ। ਸਿੱਖ ਜਗਤ ਵਿੱਚ ਐਸੇ ਹੀ ਕਿ ਗੁਰੂ ਨਾਨਕ ਨੇ ਭਾਈ ਲਹਿਣੇ ਦੇ ਰੂਪ ਦੇ ਅੰਦਰ ਉਹ ਜੋਤ ਦਰਗਾਹੀ ਜਗਈ, ਤੇ ਗੁਰੂ ਨਾਨਕ ਦੂਸਰੇ ਸਰੂਪ ਦੇ ਵਿੱਚ ਸੰਸਾਰ ਦੇ ਸਾਹਮਣੇ ਆਇਆ। ਸਰੀਰ ਦੀ ਪੁਸ਼ਾਕ ਬਦਲੀ ਹੈ, ਗੁਰੂ ਨਹੀਂ ਬਦਲਿਆ, ਗੁਰੂ ਇੱਕੋ ਹੀ। ਇੱਕੋ ਗੁਰੂ ਦੇ ਦਸ ਨਾਮ ਵੱਖਰੇ ਤਾਂ ਹੈ, ਸਰੀਰ ਦੀਆਂ ਸ਼ਕਲਾਂ ਤਾਂ ਵੱਖਰੀਆਂ ਹੈ, ਸਰੀਰ ਦਾ ਕੱਦ ਕਾਠ ਤਾਂ ਵੱਖਰਾ ਹੈ। ਇਹ ਤਾਂ ਸਰੀਰ ਦੀ ਪੁਸ਼ਾਕ ਦੇ ਰੰਗ ਹਨ, ਸਰੀਰ ਦੀ ਪੁਸ਼ਾਕ ਦੇ ਨਾਮ ਹਨ। ਪਹਿਨਣ ਵਾਲਾ ਉਹ ਨਿਰੰਕਾਰ ਦੀ ਜੋਤ ਇੱਕੋ ਹੀ ਗੁਰੂ ਨਾਨਕ ਹੈ। ਦਸਵੇਂ ਜਾਮੇ ਵਿੱਚ ਉਹ ਜੋਤ ਜਿਹੜੀ ਦਰਗਾਹੀ ਸੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਥਾਪਿਤ ਕਰ ਦਿੱਤੀ। ਜੋਤ ਉਹਾ ਜੁਗਤ ਸਾਏ ਸਹਿ ਕਾਇਮ ਦੇ ਪ੍ਰਤੀ ਸਰੀਰ ਵਰਗੇ। ਜਿਹੜੀ ਗੁਰੂ ਸਾਹਿਬਾਨਾਂ ਦੀ ਕਥਾ ਹੈ, ਜਾਣੀ ਇਤਿਹਾਸ ਦੀ ਕਥਾ, ਸਰਗੁਣ ਦੀ ਉਪਾਸਨਾ ਹੈ। ਗੁਰੂ ਗ੍ਰੰਥ ਸਾਹਿਬ ਦੀ ਕਥਾ ਨਿਰਗੁਣ ਦੀ ਉਪਾਸਨਾ ਹੈ। ਨਿਰਗੁਣ ਵੀ ਉਹੀ ਹੈ, ਸਰਗੁਣ ਵੀ ਉਹੀ ਹੈ। ਆਪਾਂ ਕੀ ਕਰਨ ਲੱਗੇ ਹਾਂ? ਹਰ ਰੋਜ਼ ਸ਼ਾਮ ਦੇ ਵਕਤ ਕੀ ਕਰਦੇ ਹੋ? ਜੇ ਕੋਈ ਪੁੱਛੇ ਕਿ ਬਈ ਗੁਰਦੁਆਰੇ ਚਲੇ ਹਾਂ, ਇਹ ਸਰਗੁਣ ਦੀ ਉਪਾਸਨਾ ਹੈ, ਇਹ ਭਗਤੀ ਹੈ ਗੁਰੂ ਕਹਿ ਰਹੇ। ਇਹ ਸਰਗੁਣ ਦੀ ਭਗਤੀ ਕਰ ਰਹੇ ਆਪਾਂ। ਗੁਰੂ ਸਾਹਿਬਾਨ ਨੇ ਕਿਹੜੇ ਜਾਮੇ ਵਿੱਚ ਕਿਹੋ ਜਿਹੇ ਚੋਜ ਕੀਤੇ ਇਹ ਇਤਿਹਾਸ ਤੋਂ ਪਤਾ ਚੱਲੇ। ਇਤਿਹਾਸ ਦੇ ਆਪਣੇ ਅਰਥ ਕੀ ਹਨ ਇਹ ਬਾਕੀ ਦੇ ਦਿਨਾਂ ਵਿੱਚ ਵਿਚਾਰ ਹੁੰਦੀ ਰਹੇਗੀ। ਗੁਰੂ ਨਾਨਕ ਨੇ ਮੱਕੇ ਦੇ ਅੰਦਰ ਕਿਹਾ ਸੀ ਕਾਜੀ ਰੁਕਮਦੀਨ ਨੂੰ, ਇਹ ਸੁਣੋ ਕਾਜੀ ਰੁਕਮਦੀਨ, ਕੰਨ ਖੋਲ ਕੇ ਸੁਣ ਲੈ, ਮੈਂ ਸੰਸਾਰ ਵਿੱਚ ਨਿਰੰਕਾਰ ਦੇ ਹੁਕਮ ਵਿੱਚ ਆਇਆ, ਦਸ ਜਾਮੇ ਧਾਰਨ ਕਰਾਂ। ਔਰ ਯਾਦ ਰੱਖੇ ਕਿ ਦਸਵੇਂ ਜਾਮੇ ਵਿੱਚ ਜਦੋਂ ਮੈਂ ਹੋਵਾਂਗਾ ਉਦੋਂ ਦਿੱਲੀ ਦੇ ਤਖ਼ਤ ਤੇ ਬਹਿਣ ਵਾਲੇ ਦਾ ਨਾਮ ਔਰੰਗਜ਼ੇਬ ਹੋਇਆ। ਇਹ ਗੁਰੂ ਨਾਨਕ ਬਚਨ ਕਰਦੇ ਹਨ। ਦਸਵਾਂ ਜਾਮਾ ਪਹਿਰ ਕੇ ਬੈਠੂ ਪੁਰਕੁਰਤਾਰ, ਔਰੰਗਜ਼ੇਬ ਬਾਦਸ਼ਾਹ ਸੋ ਯੁੱਧ ਕਰੋ ਬਾਬਾ, ਗੁਰੂ ਨਾਨਕ ਨੇ ਬਚਨ ਕੀਤੇ ਕਿ ਦਸਵੇਂ ਜਾਮੇ ਵਿੱਚ ਸ਼ਸਤਰਧਾਰੀ ਹੋ ਕੇ ਧਰਮ ਦੀ ਰੱਖਿਆ ਕਰੋ। ਉਹ ਦਸਵਾਂ ਜਾਮਾ ਪਹਿਨਿਆ ਹੋਇਆ, اورنگزیب بادشاہ دلی کے تختے ہے تھوڑیاں تھوڑیاں لڑائیاں شروع ہوئیاں کہ جس پرکار وہ وچار آ رہی ہے پگانی کا دودھ سی جتے بدھ شابیر کے بچے شہید ہوئے یہ پہلی لڑائی سی پر مہاراج صاحب جی کی عمر ادو 18 تو 20 برس کے وچکار سی جس بہادری نال سکھاں دی فوج دی کمانڈری کیتی ہے سینپتی ہو کر کے جویں دیوت بندی کیتی دشمن دے شکے چھڑا دتے تے دشمن ہار کھا کے نقصان کرا کے میدان جنگ وچوں بھجیا تے ستگرو مہاراج صاحب جی دے ایویں ہی بھائی صاحب نے کہا بے پرگٹیو مرد اگمڑا بڑی آم اکیلا واہ واہ گوبند سنگھ آپ کے گرو جی یاد ایسے سدگرو مہاراج صاحب جی کا اتہاس ہے دلاور خان نے مہاراج صاحب نے چڑھائی کی تھی زور ازمائی کرن واسطے دیکھن واسطے گرو کی طاقت کنی ہے اپنے پتر نو فوج دے کے بھیجیا وہ ندی تو پار ستلج تو پرلے پاسے فوجاں دا ڈیرا آ کے جمے جس پرکار آنند پرساد سے حلہ کرنے واسطے بیوم بندی ہو رہی ہے ادھر گرو دے سوئے نے آ کے گرو صاحبان دے ادری سکھ پہرے دار بھائی عالم سنگھ نے دسنا ہے بھائی عالم سنگھ نے گرو نے جا کے سوچنا دینی ہے تے گرو صاحب جی نے جس پرکار بھائی دیا رام نے کہہ کے کیونکہ اجے امرتا واٹا نہیں سچار ہوا کہ بھائی دیا سنگھ اس ویلے دیا رام سی تے انہوں نے جس پرکار حکم دینا وہ کتھا اگے آ رہی ہے دلاور خان کا پتر چڑھائی کر کے آیا ہے گرو کی زور ازمائی کرنے واسطے گرو کی طاقت کنی ہے یہ کتاب یہ سننا کرو جی
سن گر جس پوت سے نہ سہو
یہ گرو کا جس جڑا وڈیائی جس کا ارتھ ہوں وڈیائی گرو کی وڈیائی دیکھ کے تیرے سہن نہیں کیتی سہاری نہیں گئی ہے کارن کی ہے پر جس کی پاوک وکھ ہے رائے نے جس بھی مورت دے ہردے نو پھکن واسطے پرایا جس اگنی دا کم کرتا ہے یہ چھاتی ٹکدی ہے یہ جس کیوں ہو سنسار دے اندر ایسی بے چینی ہے کہ اپنے دکھ دی انی تکلیف نہیں جنی دوسرے دی تندرستی دی تکلیف ہے اپنی غریبی دی انی چنتا نہیں جنی دوجے دے امیر ہون دی چنتا ہے اپنی جھوگی کی چنتا نہیں دوجے دے محل بننے کی بڑی چنتا ہے اپنے اپمان کی اتنی چنتا نہیں جن دوسرے کی وڈیائی کی چنتا ہے یہ منکھ کا سبھاؤ بن چکا ہے اس کر کے شاستر کہنا ہے پر جس کی پاوت لکھ ہے پرائے کا جڑا جس ہے جیسا گرو کا جس ہے دلاور خان یہ جس ہوتا ہے پر جس کی پاوک پاوک نام سنسکرت اگن پہ پر جس کی پاوک وکے پسم ہوتے ہیں نیچ نیچ پرک نیچ خیال کر کے ہے نیچ نیمے نو کہیں گے نیچے آنا نیمے آنا نیمے تلتے پڑا ہے جیدے خیال نیمے تلتے ہیں انہوں نیچ کہا جاتا ہے نیچ کوئی جنم تے نہیں ہوتا اور اونچ کوئی جنم تے نہیں ہوں گا خیال کر کے ہوتا ہے گنا کر کے ہوتا ہے اونچو تھے تو اونچو نہیں اونچو گن کر ہوئے کاک اٹاری پر بہ کیا خلبت ہوئے جے کان اٹاری تے بہ جائے اونچیا منزلوں تے بہ جائے تو بھی کہ ہنس بن جاؤ گا کی کرن بن جاؤ گا اس کا گندگی کھولن والا پانی رہے گا اونچے عہدے تہ جانا اچا نہیں گنا کر کے ਉੱਚੇ ਥਾਂ ਤੇ ਬੈਠਣਾ ਉੱਚਾ ਨਹੀਂ, ਹੁਣ ਕਰਕੇ ਉੱਚਾ ਹੈ। ਪਰ ਜਿਸ ਕੀ ਪਾਵਕ ਵਿੱਚ ਹੈ ਪਸ਼ਮ ਹੋਠ ਹੈ ਨੀਚ, ਤਾਂ ਤੇ ਨਿੰਦਿਆ ਕਰਦਾ, ਉਹਦਾ ਹੋਰ ਤਾਂ ਬਾਅਦ ਹੀ ਚੱਲਦਾ, ਫਿਰ ਉਹ ਨਿੰਦਿਆ ਕਰਦਾ। ਪਰ ਅਪ ਜਸ ਕੀ ਕੀਚ, ਪਰਾਏ ਦੇ ਅਪ ਜਸ ਦੀ ਕੀਚ ਨਾਮ ਚਿੱਕੜਦਾ ਹੈ, ਅਪ ਜਸ ਦੀ ਚਿੱਕੜ ਵਿੱਚ ਉਹਦਾ ਮਨ ਖੁੱਭ ਗਿਆ, ਚਿੱਕੜ ਵਿੱਚ ਬੈਠਾ ਹੈ। ਦਿਲਾਵਰ ਖਾਂ ਦੀ ਐਸੀ ਹਾਲਤ ਹੈ, ਗੁਰੂ ਸਾਹਿਬ ਦੇ ਜਸ ਨੂੰ ਸਹਾਰ ਨਹੀਂ ਸਕਦਾ, ਸਹਿਣ ਨਹੀਂ ਹੁੰਦਾ, ਦੁਖੀ ਹੁੰਦਾ ਹੈ। ਬਾਹਨੀ ਨਾਮ ਫੌਜ ਦਾ ਹੈ, ਇਹ ਕੀਦਾ ਕਾਰਨ ਚਾਹੀਦਾ ਸੀ, ਇਹਨੂੰ ਖੋਲਦਾ ਕਿ ਵਹਿਣੀ ਦਾ ਅਰਥ ਆਹ ਹੈ। ਜਿਵੇਂ ਗਿਆਨੀ ਸਾਹਿਬ ਸਿੰਘ ਨੇ ਕੋਈ ਪਦ ਨਹੀਂ ਛੱਡਿਆ ਗੁਰਬਾਣੀ ਦਾ, ਜਿਹਦਾ ਪਦ ਰੱਖਣਾ ਕੀਤਾ, ਉਹ ਵਿਦਵਾਨੀ ਹੈ। ਸੋ ਇਸ ਕਰਕੇ ਵਾਹਨੀ ਫੌਜ ਪਠੋ ਭੇਜੋ, ਮੈਂ ਫੌਜ ਭੇਜ ਕੇ ਤੇ ਗੁਰੂ ਦਾ ਅਪਮਾਨ ਕਰਾਂਗਾ। ਐਸਾ ਉਹਦੇ ਮਨ ਵਿੱਚ ਖਿਆਲ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੈਂ ਅਪਮਾਨ ਕਰਾਂਗਾ।
ਇਮ ਕਹਿ ਤਿਆਰੇ ਕੀਨ ਬਲੰਦ,
ਇਮ ਇਸ ਪ੍ਰਕਾਰ ਕਹਿ ਕਰਦੇ ਤੇ ਫਿਰ ਬਹੁਤ ਬਲੰਦ ਨਾਲ ਵੱਡੀ ਤਿਆਰੀ ਕੀਤੀ, ਜੋਰਾਂ ਸ਼ੋਰਾਂ ਨਾਲ ਤਿਆਰੀ ਕੀਤੀ ਹੈ।
ਬਹੁਤ ਸਮਝਾਏ ਪਠਾਇਓ ਨੰਦ,
ਦਿਲਾਵਰ ਖਾਂ ਨੇ ਆਪਣੇ ਨੰਦ ਨਾਲ ਪੁੱਤਰ ਦਾ ਹੁੰਦਾ, ਆਪਣੇ ਪੁੱਤਰ ਨੂੰ ਬਹੁਤ ਸਮਝਾ ਕਰ, ਬੇਟਾ ਇਹ ਅਨੰਦਪੁਰ ਵਾਲਾ ਗੁਰੂ ਬੜਾ ਖਤਰਨਾਕ ਹੈ, ਵਿਉਂਗਮਤੀ ਦੇ ਨਾਲ ਘੇਰਾਬੰਦੀ ਕਰਨੀ ਹੈ, ਫੌਜਾਂ ਲੈ ਜਾ ਜਿੰਨੀਆਂ ਚਾਹੀਦੀਆਂ, ਤੇ ਇਸ ਪ੍ਰਕਾਰ ਮੈਂ ਹੁਣ ਗੁਰੂ ਦਾ ਹੋਰ ਜਸ ਨਹੀਂ ਸਹਿਣ ਕਰ ਸਕਦਾ। ਇਹ ਉਹਦੇ ਮਨ ਵਿੱਚ ਈਰਖਾ ਦੀ ਅੱਗ ਹੈ।
ਜਾਓ ਸਨ ਲੈ ਸਬਦ ਹਜ਼ਾਰ,
ਜਾਓ ਲੈ ਕਰਕੇ, ਸੁਭਟ ਨਾਮ ਸੂਰਮੇ ਦਾ ਹੁੰਦਾ, ਪੱਟ ਨਾਮ ਸੂਰਮੇ ਦਾ, ਸੁਪਟ ਸ੍ਰੇਸ਼ਟ ਸੂਰਮੇ ਜਿਹੜੇ ਲੜਾਕੇ ਜੋਰ ਹੈ, 1000 ਲੈ ਕੇ ਜਾ। ਉਹਨੂੰ ਇਹ ਨਹੀਂ ਪਤਾ ਕਿ ਗੁਰੂ ਜੀ ਦੀ ਪਿੱਠ ਤੇ ਹੱਥ ਰੱਖ ਦੇਵੇ ਹਾਥੀਆਂ ਨਾਲ ਲੜ ਸਕਦਾ ਮੂਰਖਾ, ਤੂੰ ਬੰਦਿਆਂ ਨਾਲ ਲੜਾਈ ਦੀ ਬਾਤ ਕਰ ਲੈ। ਗੁਰੂ ਕਿਰਪਾ ਕਰਕੇ ਇੱਕ ਬੰਦੇ ਦੇ ਸਿਰ ਤੇ ਹੱਥ ਰੱਖਦਾ, ਪੂਰੇ ਪੰਜਾਬ ਨੂੰ ਸਰ ਕਰ ਦਿੰਦਾ ਬੰਦਾ, ਬੰਦਾ ਸਿੰਘ ਬਹਾਦਰ। ਗੁਰੂ ਜੀ ਦੇ ਤੇ ਕਿਰਪਾ ਕਰਦਾ, ਇੱਕੋ ਹੀ 1,25,000 ਨਾਲ ਲੜ ਸਕਦਾ ਤੇ ਤੂੰ 1,000 ਫੌਜ ਭੇਜਦਾ ਗੁਰੂ ਵਾਸਤੇ, ਮੂਰਖ। ਇਹ ਕਹਿੰਦਾ 1,000 ਸੂਰਮਾ ਆਪਣੇ ਪੁੱਤਰ ਨੂੰ ਕਹਿੰਦਾ ਲੈ ਕੇ ਜਾਓ,
ਲੜਕੇ ਆਨੰਦਪੁਰ ਮਾਰ,
ਲੜਕੇ ਆਨੰਦਪੁਰ ਖੋਲੋ, ਗੁਰੂ ਦੇ ਕੋਲੋਂ ਆਨੰਦਪੁਰ ਖੋਲੋ ਤੇ ਗੁਰੂ ਨੂੰ ਉੱਥੋਂ ਭਜਾ ਦਿਓ ਜਾਂ ਗੁਰੂ ਨੂੰ ਮਾਰ ਦਿਓ, ਦੋਵੇਂ ਗੱਲਾਂ ਹੁੰਦੀਆਂ। ਆਨੰਦਪੁਰ ਤੇ ਜਾ ਕੇ ਕਬਜ਼ਾ ਕਰ ਲਵੋ, ਇਹਨਾਂ ਮੂਰਖਾਂ ਨੂੰ ਨਾ ਕੋਈ ਦੇਸ਼ ਦੇ ਕਾਨੂੰਨ ਦੀ ਪਰਵਾਹ, ਨਾ ਕੋਈ ਸਮਾਜ ਦੇ ਅੰਦਰ ਜਿਹੜੇ ਨਿਯਮ ਨੇ ਉਹਨਾਂ ਦੀ ਪ੍ਰਭਾਵ। ਇਖਲਾਕੀ ਤੌਰ ਤੇ ਇੰਨਾ ਡਿੱਗ ਪਏ ਗਏ ਕਿ ਹੁਣ ਜਗ੍ਹਾ ਕਿਹੜੀ ਹੈ ਆਨੰਦਪੁਰ ਸਾਹਿਬ, ਕੋਈ ਸਰਕਾਰੀ ਜਗ੍ਹਾ ਨਹੀਂ ਹੈ, ਕੋਈ ਸਰਕਾਰੀ ਜਗ੍ਹਾ ਸਥਾਨ ਨਹੀਂ ਬਣਿਆ। ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਚੋਂ ਨਿਕਲੇ, ਉਮਰ ਭਰ ਦੇ 52 ਰਾਜੇ ਜਿਹੜੇ ਕੈਦੀ ਹੋਏ ਸਨ, ਗੁਰੂ ਕਾ ਲੜ ਫੜ ਕੇ ਬਾਹਰ ਨਿਕਲੇ। ਉਹਨਾਂ ਦੇ ਵਿੱਚ ਤਾਰਾ ਚੰਦ ਸੀ ਕਹਿਰੂਰਪਤੀ, 22 ਧਾਰ ਦੇ ਰਾਜਿਆਂ ਵਿੱਚੋਂ ਸਭ ਤੋਂ ਵੱਡੀ ਰਿਆਸਤ ਸੀ। ਜਿਵੇਂ ਪੰਜਾਬ ਵਿੱਚ ਸਾਰੀਆਂ ਰਿਆਸਤਾਂ ਵਿੱਚੋਂ ਪਟਿਆਲਾ ਰਿਆਸਤ ਸਾਰਿਆਂ ਤੋਂ ਵੱਡੀ ਸੀ। ਤਾਰਾ ਚੰਦ ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਵਿਦਾ ਹੋਣ ਲੱਗਾ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੈਦ ਵਿੱਚ ਹੀ ਮਰ ਜਾਣਾ ਸੀ, ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਸਾਂ, ਤੁਹਾਡੀ ਮਿਹਰਬਾਨੀ ਨਾਲ ਆਜ਼ਾਦੀ ਮਿਲ ਗਈ, ਪਰ ਸ਼ਹਿਨਸ਼ਾਹ ਇੱਕ ਬੇਨਤੀ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕਹੋ ਤਾਰਾ ਚੰਦ, ਕਹਿੰਦਾ ਮਹਾਰਾਜ ਮੇਰੀ ਰਿਆਸਤ ਵਿੱਚ ਕਿਤੇ ਚਰਨ ਪਾ ਲਿਓ, ਮੇਰੀ ਰਿਆਸਤ ਵੀ ਤੁਹਾਨੂੰ ਮੇਰਾ ਪਰਿਵਾਰ ਆਪ ਜੀ ਦੇ ਨਿਰਾਸ਼ ਕਰ ਲਵੇ, ਮੇਰੀ ਪ੍ਰਜਾ ਦਰਸ਼ਨ ਮਹਾਰਾਜ ਕਹਿੰਦੇ ਤਾਰਾ ਚੰਦ ਜਦੋਂ ਨਿਰੰਕਾਰ ਦਾ ਹੁਕਮ ਆਇਆ ਆਵਾਂਗੇ ਵਾਅਦਾ ਕਰ ਲਿਆ। ਚਾਰ ਜੰਗ ਗੁਰੂ ਹਰਗੋਬਿੰਦ ਸਾਹਿਬ ਨੇ ਲੜੇ ਮੁਗਲ ਸਾਂ ਪਠਾਣ ਦੇ ਨਾਲ। ਅੰਮ੍ਰਿਤਸਰ ਦਾ ਪਹਿਲਾ ਜੰਗ, ਕਰਤਾਰਪੁਰ ਦਾ ਵਾਹਿਗੁਰੂ ਹਰਗੋਬਿੰਦਪੁਰ ਦਾ ਦੂਸਰਾ ਜੰਗ, ਕੇਰਣ ਚੌਧਰੀ ਨੇ ਕਲੇਸ਼ ਛੜਿਆ ਸੀ, ਭਗਵਾਨ ਦਾਸ ਨੇ ਜਲੰਧਰ ਦਾ ਸੂਬਾ ਚੜ੍ਹ ਕੇ ਆਇਆ, ਅਬਦਲ ਖਾਂ ਸ਼ਾਹਜਹਾਨ ਦਾ ਪਿੱਛੇ ਪਿੱਠ ਦੇ ਹੱਥ ਸੀ, 15,000 ਫੌਜ ਮੌਤ ਦੀ ਘਾਟ ਉਤਾਰੀ, ਫੂਲ ਮਰਾਜ ਦਾ ਜੰਗ ਮਾਲਵੇ ਦਾ ਤੀਸਰਾ ਜੰਗ ਸੀ, 35,000 ਲਲਾ ਵੇਗ ਤੇ ਕਰਮ ਵੇਗ ਚੜ੍ਹ ਕੇ ਆਏ, 35,000 ਫੌਜ ਜਨਦੂਨ ਪਹੁੰਚਾ ਦਿੱਤੀ, ਆਖਰੀ ਜੰਗ ਸੀ ਕਰਤਾਰਪੁਰ। ਸ਼ਾਹਜਹਾਨ ਨੇ 1,00,000 ਫੌਜ ਭੇਜੀ ਸੀ, ਗੁਰੂ ਸਾਹਿਬ ਦੇ ਕੋਲ ਕੇਵਲ 1,800 ਸੂਰਮਾ ਸੀ। ਬੜੀ ਬਹਾਦਰੀ ਨਾਲ ਜੰਗ ਜਿੱਤਿਆ। ਇੱਥੇ ਗੁਰੂ ਸਾਹਿਬ ਜੀ ਨੇ ਜੰਗ ਜਿੱਤਣ ਤੋਂ ਬਾਅਦ ਫਿਰ ਤਾਰਾ ਚੰਦ ਦੇ ਨਾਲ ਜੋ ਵਾਅਦਾ ਕੀਤਾ ਸੀ ਤੇ ਉਹ ਵਾਅਦਾ ਨਿਭਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਤੁਰ ਪਏ ਤੇ ਜਿਸ ਵੇਲੇ ਰਿਆਸਤ ਬਿਲਾਸਪੁਰ ਵਾਲੇ ਰਾਜੇ ਦੀ ਆਈ, ਕਹਿਲੂਰ ਰਿਆਸਤ ਸੀ ਇਹ, ਤੇ ਤਾਰਾ ਚੰਦ ਦਾ ਕਿਹਾ ਹੋਇਆ ਸੀ ਆਪਣੀਆਂ ਸਾਰੀਆਂ ਫੌਜਾਂ ਨੂੰ ਕਿ ਮੇਰਾ ਸ਼ਹਿਨਸ਼ਾਹ ਮੇਰਾ ਗੁਰੂ ਕਿਹੋ ਜਿਹਾ। ਜਦੋਂ ਕਣਸੋਲ ਸੁਣੋ ਮੈਨੂੰ ਜਦੇ ਖਬਰ ਹੋਈ, ਸੂਈਆ ਨੇ ਜਾ ਕੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਆ ਗਏ। ਉਹ ਮੈਂ ਜਗ੍ਹਾ ਆਪਣੇ ਅੱਖਾਂ ਨਾਲ ਜਾ ਕੇ ਵੇਖੀ, ਅੱਜ ਪੁਰਾਣੀਆਂ ਨਿਸ਼ਾਨੀਆਂ ਖਤਮ ਹੋ ਚੁੱਕੀਆਂ। ਜਦੋਂ ਗੁਰਪ੍ਰਕਰਨ ਚਾਨਣ ਲਿਖਿਆ ਜਾ ਰਿਹਾ ਸੀ, ਕਈ ਜਗ੍ਹਾ ਜਾ ਕੇ ਵੇਖਣੀ ਪਈ ਜਗ੍ਹਾ, ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਸੰਗ ਵਿੱਚ ਵਿਸ਼ੇਸ਼ ਕਰਕੇ ਮੈਂ ਉੱਥੇ ਪਹੁੰਚ ਕੇ ਉੱਥੇ ਬੈਠ ਕੇ ਕੁਛ ਲਿਖਿਆ। ਉੱਥੇ ਖੀਰ ਗੰਗਾ ਦੇ ਕਿਨਾਰੇ ਜਿੱਥੇ ਘੋੜੇ ਨੇ ਪਾਣੀ ਪੀਣ ਲਈ ਲਲਚਾਇਆ ਤੇ ਗੁਰੂ ਸਾਹਿਬ ਜੀ ਦੇ ਉਹਦੀ ਭਾਵਨਾ ਸਮਝ ਕੇ ਮਹਾਰਾਜ ਕਹਿੰਦੇ ਇਹਨੂੰ ਜਲ ਛਕਾਓ, ਜਲ ਛਕਿਆ। ਗੁਰੂ ਹਰਗੋਬਿੰਦ ਸਾਹਿਬ ਵੱਲ ਨੇਤਰ ਕੀਤੇ, ਉਹਨੇ ਉਹਦੀ ਆਤਮਾ ਨੇ ਪੁਕਾਰ ਕੀਤੀ। ਮਹਾਰਾਜ ਨੇ ਘੋੜੇ ਦੇ ਸਿਰ ਤੇ ਹੱਥ ਰੱਖਿਆ, ਕਹਿੰਦੇ ਤੇਰੀ ਸੇਵਾ ਪ੍ਰਵਾਨ ਹੈ, ਕੋਈ ਬਾਤ ਨਹੀਂ, ਤੇਰਾ ਸਮਾਂ ਆ ਗਿਆ, ਜਾ। ਘੋੜੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ 'ਚ ਪ੍ਰਾਣ ਤਿਆਗੇ। ਸੁਹੇਲਾ ਘੋੜਾ ਉਹਦਾ ਨਾਂ ਰੱਖ ਦਿੱਤਾ ਸੀ ਮਹਾਰਾਜ ਨੇ, ਬਲਵਾਲ ਤੇ ਗੁਲਾਬ ਦੋ ਘੋੜੇ ਸੀ। ਜਵਾਬ ਨਹੀਂ ਦਿੱਤਾ। ਕਰਤਾਰਪੁਰ ਦੀ ਜੰਗ ਵਿੱਚ 600 ਗੋਲੀਆਂ ਬਰੀਕ ਬਰੀਕ ਸਿੱਕੇ ਦੀਆਂ ਉਹਦੇ ਪੇਟ ਦੇ ਵਿੱਚ ਤਸੀਆਂ ਹੁੰਦੀਆਂ ਸੀ, 600। ਜਦੋਂ ਉਹਦਾ ਸੰਸਕਾਰ ਕਰਕੇ ਸਵਾਹ ਛਾਣੀ, ਇੱਕ ਮਣ ਸਿੱਕਾ ਨਿਕਲਿਆ ਸੀ ਉਹਦੇ ਪੇਟ ਦੇ ਜ਼ਰੂਰ ਪਿਆ, ਤੇ ਉਹਦਾ ਫਿਰ ਆਪਣੇ ਹੱਥੀਂ ਆਪਣੇ ਸਰਬੰਧੀਆਂ ਦੀ ਨਿਆਈ ਮਹਾਰਾਜ ਨੇ ਸੰਸਕਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ। ਕਹਿਲੂਰਪਤੀ ਨੇ ਬੜਾ ਪ੍ਰਭਾਵ ਲਿਆ ਵੀ ਘੋੜੇ ਨਾਲ ਵੀ ਇੰਨਾ ਸੁਨੇਹ ਗੁਰੂ ਹਰਗੋਬਿੰਦ ਸਾਹਿਬ। ਉੱਥੇ ਅੱਜ ਲੋਕ ਯਾਤਰਾ ਕਰਨ ਲੱਗੇ। ਸੁਹੇਲਾ ਘੋੜਾ ਗੁਰਦੁਆਰੇ ਦਾ ਨਾਮ, ਕੀਰਤਪੁਰ ਸਾਹਿਬ ਵਾਲੀ ਜਗ੍ਹਾ ਗੁਰੂ ਨੂੰ ਪਸੰਦ ਆਈ। ਇਹ ਸਾਰੀ ਜਗ੍ਹਾ ਉਸ ਰਾਜੇ ਤਾਰਾ ਚੰਦ ਨੇ ਡਰਦਿਆਂ ਮਾਰਿਆਂ ਕਿ ਸਰਕਾਰ ਦਾ ਕਦੇ ਦੁਬਾਰੇ ਬਲ ਨਹੀਂ ਚੱਲੇਗਾ ਦਿੱਲੀ ਦੇ ਤਖ਼ਤ ਦਾ, ਆਪਣੀ ਓਟ ਬਣਾਈ, ਗੁਰੂ ਨੂੰ ਜਗ੍ਹਾ ਦਿੱਤੀ ਤੇ ਗੁਰੂ ਸਾਹਿਬ ਨੇ ਆਪਣਾ ਸਥਾਨ ਬਣਾਇਆ ਕੀਰਤਪੁਰ ਸਾਹਿਬ। ਤੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਦੇ ਮਾਲਕ ਬਣੇ, ਕੀਰਤਪੁਰ ਸਾਹਿਬ ਇਸ ਕਰਕੇ ਨਹੀਂ ਠਹਿਰੇ ਕਿ ਈਰਖਾ ਕਰਨਗੇ ਲੋਕ, ਸੋਢੀ ਮੇਰਾ ਭਾਈਚਾਰਾ। ਉਦੋਂ ਤਾਰਾ ਚੰਦ ਦੇ ਅਸਥਾਨ ਦੇ ਉੱਤੇ ਦਲੀਪ ਚੰਦ ਆ ਚੁੱਕਾ ਸੀ। ਦਲੀਪ ਚੰਦ ਨੇ ਬੇਨਤੀ ਕੀਤੀ, ਪਾਤਸ਼ਾਹ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ, ਮੇਰਾ ਪਿਤਾ ਤਾਰਾ ਚੰਦ, ਦੋਨਾਂ ਦਾ ਬੜਾ ਪਿਆਰ ਸੀ, ਮੇਰੇ ਬਜ਼ੁਰਗਾਂ ਤੇ ਤੁਹਾਡੇ ਬਜ਼ੁਰਗਾਂ ਦਾ ਬੜਾ ਅਸਥਾਨ ਹੈ, ਮੇਰੇ ਬਜ਼ੁਰਗਾਂ ਨੇ ਤੁਹਾਡੇ ਬਜ਼ੁਰਗਾਂ ਨੂੰ ਗੁਰੂ ਨੂੰ ਆਪਣੀ ਰਿਆਸਤ ਵਿੱਚ ਰੱਖ ਕੇ ਸੇਵਾ ਕੀਤੀ, ਮੈਂ ਵੀ ਇਹੀ ਚਾਹੁੰਦਾ। ਉਹ ਜਗ੍ਹਾ ਸਾਡੀ ਦਿੱਤੀ ਹੋਈ ਹੈ, ਤੁਸੀਂ ਉੱਥੇ ਕਿਉਂ ਨਹੀਂ ਬੈਠਦੇ? ਮਹਾਰਾਜ ਕਹਿੰਦੇ ਮੈਂ ਜਗ੍ਹਾ ਵਾਸਤੇ ਝਗੜੇ ਨਹੀਂ ਕਰਨੇ, ਮੈਨੂੰ ਪਸੰਦ ਨਹੀਂ ਝਗੜਾ। ਤੇ ਮਹਾਰਾਜ ਫਿਰ ਹੋਰ ਜਗ੍ਹਾ ਲੈ ਲਓ, ਕਹਿੰਦੇ ਦਲੀਪ ਚੰਦ। ਆਖਰ ਅਗਲੀਆਂ ਪੀੜ੍ਹੀਆਂ ਵਿੱਚ ਜਾ ਕੇ ਜਗ੍ਹਾ ਤੇ ਝਗੜੇ ਖੜੇ ਹੋ ਜਾਂਦੇ ਹਨ। ਜੇ ਤੀਰਾ ਫੁਰਨਾ ਬਣ ਗਿਆ ਤਾਂ ਫਿਰ ਜਗ੍ਹਾ ਬੁੱਲ ਜਾਏ,
ਕਹਿਣ ਲੱਗਿਆ ਮਹਾਰਾਜ ਗੁਰੂ ਨੂੰ ਮੁੱਲ ਦੇ ਕਹਿੰਦੇ ਨਹੀਂ, ਲੇਖਾ ਮਾਵਾਂ ਤੋਂ ਲਾਉਂਦਾ, ਤੂੰ ਮੁੱਲ ਦੇ ਫਿਰ ਮੈਂ ਸਾਮ ਲਾ ਲਈ। ਉਹਨੇ ਕਿਹਾ ਮਹਾਰਾਜ ਫਿਰ ਤੁਸੀਂ ਦਿਲ ਖੋਲ ਕੇ ਜਿੰਨੀ ਜਗ੍ਹਾ ਚਾਹੁੰਦੇ ਹੋ ਉਹ ਲੈ ਲਓ, ਉਹਦਾ ਆਪਾਂ ਹਿਸਾਬ ਕਰਾਂਗੇ। ਮਿਣਤੀ ਹੋ ਗਈ, ਪੰਜ ਵਰਗ ਮੀਲ, ਪੰਜ ਮੀਲ ਇੱਧਰ ਨੂੰ, ਪੰਜ ਇੱਧਰ ਨੂੰ, ਪੰਜ ਇੱਧਰ ਨੂੰ, ਪੰਜ ਇੱਧਰ। ਇਸ ਜਗ੍ਹਾ ਸਤਿਗੁਰੂ ਨੇ ਨਿਵਾਸ ਕੀਤਾ, ਇੱਕ ਨਗਰ ਵਸਾਇਆ, ਮਾਖੇ ਦੈਤ ਨੂੰ ਕੱਢ ਕੇ ਮਾਖੀਵਾਲ ਪਿੰਡ ਦਾ ਨਾਮ ਹੈ, ਅਨੰਦਪੁਰ ਸਾਹਿਬ ਦਾ ਪਹਿਲਾ ਨਾਮ ਮਾਖੀਵਾਲ। ਉਸ ਤੋਂ ਬਾਅਦ ਫਿਰ ਕਲਗੀਧਰ ਪਾਤਸ਼ਾਹ ਨੇ ਇਸ ਜਗ੍ਹਾ ਖਾਲਸੇ ਦੀ ਸਿਰਜਣਾ ਕੀਤੀ, ਆਨੰਦ ਵਰਤਾਇਆ ਤੇ ਨਾਮ ਆਨੰਦਪੁਰੀ ਰੱਖਿਆ। ਆਨੰਦ ਦੇਣ ਵਾਲੀ ਬ੍ਰਹਮਪੁਰੀ ਹੈ, ਵਿਸ਼ਨਪੁਰੀ ਹੈ, ਸ਼ਿਵਪੁਰੀ ਹੈ, ਆਨੰਦਾਂ ਦੀ ਪੁਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਆਈ। ਔਰ ਪਿਤਾ ਨੇ ਉਹਨਾਂ ਸਮਿਆਂ ਦੇ ਅੰਦਰ ਜਦੋਂ ਪੈਸੇ ਦੀ ਕੋਈ 1,57,000 ਚਾਂਦੀ ਦੇ ਰੁਪਏ ਦਲੀਪ ਚੰਦ ਨੂੰ ਦੇ ਕੇ ਇਹਦੀ ਸਨਦ ਲਿਖਾਈ, ਉਦੋਂ ਡੈਰੀਆਂ ਰਿਸ਼ਤੀਆਂ ਨਹੀਂ ਸੀ ਹੁੰਦੀਆਂ, ਪੱਟੇ ਲਿਖਾਉਂਦੇ ਹੁੰਦੇ ਸੀ, ਪੱਟਾ ਲਿਖਵਾਇਆ। ਤੇ ਹੈਰਾਨੀ ਦੀ ਬਾਤ ਹੈ ਕਿ ਪਿਤਾ ਦੀ ਖਰੀਦੀ ਜਗ੍ਹਾ ਦੇ ਅੰਦਰ ਗੁਰੂ ਸਾਹਿਬ ਬੈਠੇ ਹੋਣ ਤੇ ਉਹਦੇ ਉੱਤੇ ਚੜ੍ਹਾਈ ਕਰਨ ਵਾਲਾ ਕਹੇ ਕਿ ਇਹ ਜਗ੍ਹਾ ਖੋਲ, ਗੱਲ ਤਾਂ ਪਰਿਆ ਕਰਨੀ ਸੀ। ਕਿੱਥੋਂ ਦਾ ਨਿਆਂ ਹੈ? ਮੂਰਖ ਬੰਦੇ ਨੇ ਜਦੋਂ ਕਿਸੇ ਦੀ ਜਗ੍ਹਾ ਤੇ ਕੋਈ ਜਾ ਕੇ, ਇਹ ਗੁਰੂ ਦੀ ਉਹ ਜਗ੍ਹਾ ਜਿਹੜੇ ਦਾਦੇ ਰਾਹੀਂ ਖਰੀਦੀ ਹੋਈ ਹੈ, ਮੁੱਲ ਖਰੀਦੀ ਹੋਈ ਹੈ। ਇਹਨਾਂ ਗੱਲਾਂ ਦਾ ਦੇਖੋ ਜੀ, ਕਥਾ ਸੁਣਦੇ ਹੋ ਤੇ ਕਥਾ ਦਾ ਮਤਲਬ ਇਹ ਨਹੀਂ ਵੀ ਅੱਗਾ ਦੌੜ ਪਿੱਛਾ ਚੌੜ ਕਰਦੇ ਚਲੇ ਜਾਓ, ਪੰਕਤੀ ਬੋਲੀ, ਅੱਧਾ ਅਰਥ ਕੀਤਾ, ਅੱਧਾ ਨਹੀਂ ਕੀਤਾ, ਇਹਦੇ ਫਿਰ ਲੈ ਕਥਾ ਕਰਨ ਦਾ ਕੀ ਕਰਦਾ? ਨਾ ਹੀ ਕਰੋ, ਉਹਦੇ ਨਾਲ ਸਿਮਰਨ ਕਰ ਲਓ, ਨਹੀਂ ਜਦੋਂ ਕਥਾ ਹੈ ਤਾਂ ਪੰਕਤੀ ਖੁੱਲਦੀ ਜਾਏ। ਕੋਈ ਮਗਰ ਪਿਆ ਵੀ ਅਧਿਆਇ ਇੱਕ ਦਿਨ ਦੇ ਵਿੱਚ ਪੂਰਾ ਕਰ, ਨਹੀਂ ਖੁੱਲਣੀ ਚਾਹੀਦੀ। ਜਿਹੜੀ ਬਾਤ ਅੱਜ ਖੁੱਲ ਗਈ, ਦੁਬਾਰੇ ਦੁਬਾਰੇ ਖੁੱਲਣ ਦੀ ਕੀ ਲੋੜ ਪਊਗੀ? ਨਵੇਂ ਸਰੋਤੇ ਹੋਣਗੇ, ਉਹਨਾਂ ਦੀ ਗਲਤੀ ਹੋਏਗੀ ਵੀ ਜੇ ਹੁਣ ਬਾਰ ਬਾਰ ਇੱਕੋ ਗੱਲ ਤਾਂ ਹਰ ਰੋਜ਼ ਕਰਨੀ ਹੁੰਦੀ। ਸੋ ਇਸ ਕਰਕੇ ਚੜ੍ਹਾਈ ਕੀਤੀ ਗੁਰੂ ਸਾਹਿਬ ਦੇ ਉੱਤੇ, ਜਿਹੜੀ ਜਗ੍ਹਾ ਜਰ ਖਰੀਦ ਹੈ ਤੇ ਉਸ ਦੇ ਉੱਤੇ ਹੁਣ ਦਿਲਾਵਰ ਖਾਨ ਵੀ ਮਾਨਾ ਕਰਦਾ ਹੈ। ਕੈਸਾ ਮੂਰਖ ਹੈ, ਆਪਣੇ ਪੁੱਤਰ ਨੂੰ ਬੱਚਿਆਂ ਵਾਲੀਆਂ ਗੱਲਾਂ ਖੁਦ ਪਿਓ ਕਰ ਰਿਹਾ, ਪੁੱਤਰ ਨਹੀਂ ਬੇਟਾ। ਜੇ ਗੁਰੂ ਡਰ ਗਿਆ ਨਾ ਤੇਰੇ ਕੋਲ, ਭੈ ਪੀਤ ਹੋ ਗਿਆ ਤੇਰੀ ਫੌਜ ਦੇਖ ਕੇ, ਤੇ ਜੇ ਗੁਰੂ ਲੜਾਈ ਤੋਂ ਬਿਨਾਂ ਹੀ ਉਹ ਕਹੇ ਵੀ ਤੂੰ ਪੈਸੇ ਲੈ ਲੈ ਜਿੰਨੇ ਚਾਹੀਦੇ ਨੇ, ਫਿਰ ਤੂੰ ਅੱਗੇ ਪੈਸੇ ਲੈ ਕੇ ਵਾਪਸ ਹੋ ਰਿਹਾ। ਦੇਖੋ ਕਿਹੋ ਜਿਹੇ ਸੂਰਮੇ ਤੇ ਕੀ ਕਹੀਏ ਇਹਨੂੰ, ਜਿਹਦੇ ਜਿਹਦਾ ਧੰਨ ਦੇ ਉੱਤੇ ਇਹਨੂੰ ਲਟੇਰਾ ਕਹਿ ਲਈਏ, ਉਹ ਵੀ ਚੰਗੀ ਗੱਲ। ਇਹ ਸੂਰਮਾ ਤਾਂ ਹੈ ਨਹੀਂ ਕਿ ਲਟੇਰਾ ਜਿਹਦਾ ਲੁੱਟਣ ਗਿਆ ਨਗਰ ਸਾਹਿਬ ਨੂੰ, ਇਹ ਨਹੀਂ ਪਤਾ ਵੀ ਭਾਈ ਆਪ ਸਿੰਘ ਵਰਗੇ ਇਹੋ ਜਿਹੇ ਸੂਰਮੇ, ਇੱਕ ਇੱਕ ਸੂਰਮਾ ਗੁਰੂ ਕਾ ਕਿੱਡਾ ਵੱਡਾ, ਬਚਿੱਤਰ ਸਿੰਘ ਵਰਗੇ ਸੂਰਮੇ ਹਾਥੀਆਂ ਨਾਲ ਲੜਨ ਵਾਲੇ ਬੈਠੇ ਨੇ। ਕਹਿੰਦਾ ਫਿਰ ਤੂੰ ਵਾਪਸ ਆ ਜਾਈ, ਪੈਸੇ ਲੈ ਪੇ ਉਹ ਸਵੇਰੇ, ਮੇਰੇ ਦਾ ਅਰਥ ਹੈ ਵੇਲੇ, ਉਹ ਸਵੇਰੇ ਧਨ ਲੈ ਕੇ ਤੂੰ ਵਾਪਸ ਆ ਜਾਵੇ।
ਸੰਗਰਾਮ ਕੀਜੀਏ ਭਾਈ,
ਨਹੀਂ ਤਾਂ ਸੰਗਰਾਮ ਯੁੱਧ, ਭਾਰੀ ਯੁੱਧ ਕਰਨਾ ਪਏਗਾ, ਫਿਰ ਤੂੰ ਡਟ ਜਾਈ, ਯੁੱਧ ਕਰੀ।
ਸੁਣ ਪਿੱਤੇ ਹੋਇਓ ਤਬ ਤਿਆਰੀ,
ਪਿਤਾ ਤੋਂ ਸੁਣ ਕੇ ਤਿਆਰ ਹੋ ਗਿਆ, ਪੁੱਤਰ ਤਿਆਰ ਹੋਇਆ ਅਨੰਦਪੁਰ ਸਾਹਿਬ ਚੜ੍ਹਾਈ ਕਰਨ ਵਾਸਤੇ।
ਗੁਲਕਾ ਗਨ ਬਰੋਦ ਵਰਤਾਈ,
ਗੁਲਕਾ ਨਾਮ ਗੋਲੀਆਂ ਦਾ ਹੈ, ਬਰੂਦ ਕਿਉਂਕਿ ਅੱਗੇ ਥੋੜੇਦਾਰ ਬੰਦੂਕਾਂ ਹੁੰਦੀਆਂ ਸੀ, ਬਰੂਦ ਉਹਦੇ ਚ ਭਰ ਕੇ ਵਿਪਰੀਤਾ ਲਾਇਆ ਜਾਂਦਾ ਸੀ, ਇਸ ਕਰਕੇ ਗੋਲੀਆਂ ਵੀ ਬਰੂਦ ਵੀ ਉਹ ਪਾ ਕੇ ਉੱਪਰ ਤੋਂ ਗੋਲੀਆਂ ਪਾਈਆਂ ਜਾਂਦੀਆਂ, ਪਿੱਛੇ ਬਰੂਦ ਪਾਇਆ ਜਾਂਦਾ, ਇਹ ਪਲੀਤਾ ਹੈ। ਧਾਗਾ ਲਿਆਉਂਦਾ ਸੀ, ਉਹਦੇ ਵਿੱਚ ਸਰਾਕ ਹੁੰਦਾ, ਪੁਰਾਣੀਆਂ ਮਨੁੱਖਾਂ ਕਿਤੇ ਦੇਖੀਆਂ ਜਾਂ ਘਰਾਂ ਦੇ ਵਿੱਚ ਦੇਖ ਲੈਣੀਆਂ, ਤੇ ਉਹ ਫਿਰ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹੀ ਪ੍ਰਮਾਣ ਹੈ, ਪ੍ਰੇਮ ਪਲੀਤਾ ਸ਼ੁੱਧ ਹਵਾਈ ਗੋਲਾ ਗਿਆਨ ਚਲਾਇਆ, ਉਹੀ ਪੁਰਾਣੀ ਸਾਰੀ ਬਾਤ ਵਰਤੀ ਹੋਈ ਹੈ। ਤੇ ਇਉਂ ਫਿਰ ਗੁਲਕਾ ਗੋਲੀਆਂ ਬਰੂਦ ਆਦਿ ਵਰਤਾ ਲੱਗਾ ਹੈ।
ਜੋਧਾ ਸਮੁਦਾਈ,
ਜੋਧਾ ਨਾਮ ਜਿਹੜੇ ਲੜਾਕੇ ਸਨ, ਬੀਨ ਬੀਨ ਨਾਮ ਹੈ, ਚੁਣ ਚੁਣ ਕੇ ਜਿਹੜੇ ਚੰਗੇ ਲੜਾਕੇ ਸੀ, وہ چن چن کے اپنی فوج میں بھرتی کیتے
دند بکرو بجائے تب چالا
دند بدام پائی نگارے کا ہے نگارا بجایا وہ چلن کی تیاری کا نگارا جڑا سی وہ ایک گت سی جویں ہارمونیم بجاؤ والا جدو کسی سنگیت کا اشارہ دینا یا کہڑا راگ والا اپنا یا تبلے والا جوڑی والا اسی ویل پھر وہی آواز کٹتا وہ سر ملا میدان جنگ میں جان کا نگارے کے اتنے جی چوٹ لاؤن کا نگارتی ایک سکھیا دتی ہوتی ادو گت کہڑی کھنی جی آواز دہی دماما دہی اس طرح کی آواز کھڑ رہا سی وہ جب چوٹ چلتی سی ان کہہ دی گگن دماما بازی کرے وہ نشانے کھاؤ کھیت جو من جو سورما آؤ جو چلتے اس ویلے نگارا کھڑ گیا جان کی تیاری ہو گئے
ماگھ آنند پور کے پگالا
ماگھ نام رستے کا ہے آنند پور کے رستے کالا جانا کیتا آنند پور کا راہ پڑ لیا اس نے
سب کرپا تن کو لینا
اس ویلے پہاڑی راجا کے کولوں بھی کچھ گراہی کرنی سی تل لینا سی معاملہ
آج دلاور خان بڑ سینا
دلاور خان بہت بڑی سینا بھیجیا ہے
گردش پٹھو پتر کو پہلے
پہلا گرو والے پاسے نو اپنا وہ پتر بھیجا آنا کہاں پہ سا یہ تو پہلا زور اجمائی کر کے دیکھو کچھ جڑے یہو جی سورمے ہوتے ہیں دوسرے کا زور دیکھنے واسطے جن پہلوانوں کے وچ دارا سنگھ پہلوان شریر کر کے چلو جی بھی تکڑا ایسی بات نہیں جدو بھی کوئی انہوں چیلنج کرتا سی کہ میرے نال کشتی لڑ دارا سنگھ سدھی پہلے کدی کشتی نہیں سی لڑتا بھی کہ وہ کہہ دیتا سی پہلا میرے برا دے نال کشتی لڑ لے اس ویلے بھائی صاحب نو ساتوں سارا تو بڑے سے یہ گلا دسیا کر رہے میں بھی دارا سنگھ ملے انہوں نے ذریعے گوتی ہون کر کے وہ برا بنتے سے میرے برا وہ کہتے میرے برا رلاوے پہلے لڑ رہا پھر میرے بل آئے تو میرے جوگا کتنے عزت بھی بجاؤں سا پہلے بھائی صاحب نے کشتی لڑنی تو پھر وہ دس دینا بھی این طاقتیں مارو کہ یہ ہوں دلاور خان اپنے پتر بھیجتا گرو کا طاقت گرو کی دیکھنے واسطے پھر میں خود آواں گا اس طرح دیا وچار جہیا وہ پاوے کسی بھی پکھ دے وچ ہن کھڈاری کھیڈتے سن
جور سرب کو لہرے
ات تے جور سرب کو لہرے ادھر سارا زور طاقت لے کر کے
یہ اور میں تار گمانے
یہ ود نام جو ہوتا ہے ہردے کے گمان ہنکار دھارن کر جگتی بھی ہے ہنکار بھی ہے بہت بڑا
نندن کر اگوانی
یہ نندن اپنے پتر اگوانی اگے بھیجا ہے
جائے آنند پور نس میں لڑائی
آنند پور نس رات میں جا کر رات کے ٹائم ڈیرا کیتا ہے
سب ایک بار ہیل کو کرائی
سارے ایکو بار کہ ہلا مارنا ایکو بار ہلا مار کے آنند صاحب لینا ہے
یہ مسلط کر پت پٹھانا
یہ مسلط کر کے مشورہ رہ کر کے اسلامی بھاشا کے شبد مسلط آپ رائے کہنے ہیں گرمت جن گرمتا کہنے ہیں مسلط کی کہ متا چار بندے کٹھے ہو کے جڑا کرن متا کہنے سی جڑے بہتے کٹھے ہون ان مسلط کہندے سی اصل میں یہ مسلط تے متے دا بھی انتر ہے سارے دے نال سلاح مسلط کیتی سارے نال سلاح کر کے یہ مسلط کر پوت پٹھان پٹھان دا پتا ہے لڑاکی قوم ہے پٹھان مسلمانوں نے یہ قوم سکھان کی طرح بہادر قوم ہے ایسی بھی بات ہے یہ بھی ایک کارن ہے پٹھان ایک انکھ ہے منگے گا نہیں مر جائے گا ਭੁੱਖਾ ਮਰ ਜਾ ਕਿਉਂਕਿ ਹੱਥ ਨਹੀਂ ਅੜਦਾ ਕਿਸੇ ਨੂੰ। ਇੱਕ ਪਠਾਨ ਦਾ ਪੁੱਤ ਕਿਤੇ ਕੋਈ ਡਰਾਈਵਰ ਉਧਰੋਂ ਸਰਹੱਦ ਤੋਂ ਪਾਰ ਕਿਤੇ ਟਰੱਕ ਚੜ੍ਹ ਕੇ ਲਾਇਆ, ਆਪਣੇ ਵਾਲੇ ਵੀ ਬੜੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਪੰਜਾਬੀ ਸਰਦਾਰ, ਇੱਕ ਲੈਣ ਦਾ ਕਿ ਉਹਦਾ ਗੁਜ਼ਾਰਾ ਹੋਇਆ ਨਾ, ਗਰੀਬ ਪਠਾਨ ਸੀ ਇਹ, ਇੱਥੋਂ ਫਿਰ ਉਹ ਟਰੱਕ ਵਾਲੇ ਦੇ ਕੋਲੋਂ ਨੱਠ ਗਿਆ। ਉਹ ਤੁਰ ਕੇ ਆਪਣੇ ਦੇਸ਼ ਨੂੰ ਜਾ ਰਿਹਾ ਸੀ, ਪੈਰ ਸੁੱਜੇ ਹੋਏ ਉਸ ਦੇ। ਮਲੇਰਕੋਟਲੇ ਸੰਗਤਸਰ ਗੁਰਦੁਆਰੇ ਆ ਗਿਆ ਅਤੇ ਭੁੱਖਾ ਢਿੱਡੋਂ ਕਮਲਾਇਆ ਹੋਇਆ ਨਿਸ਼ਾਨ ਸਾਹਿਬ ਦੇਖ ਕੇ ਉੱਥੇ ਆ ਗਿਆ ਅਤੇ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ। ਮੇਰਾ ਵਿਦਿਆਰਥੀ ਸੀ ਉੱਥੇ ਸੰਤੋਖ ਸਿੰਘ, ਜਰਨੈਲ ਸਿੰਘ ਪ੍ਰਬੰਧ ਗੁਰਦੁਆਰੇ ਵਾਲੇ ਆਏ, ਉਹਨੇ ਦੱਸਿਆ ਜੀ ਮੈਨੂੰ ਸਰਦਾਰ ਲਾਇਆ ਸੀ ਅਤੇ ਮੈਨੂੰ ਕਿਤੇ ਮਜ਼ਦੂਰੀ ਨਾ ਮਿਲੀ, ਇਸ ਕਰਕੇ ਕਈ ਦਿਨ ਹੋ ਗਏ ਢਿੱਡੋਂ ਵੀ ਭੁੱਖਾਂ। ਉਹ ਕਹਿੰਦੇ ਫਿਰ ਤੂੰ ਰੋਟੀ ਕਿਤੇ ਖਾ ਲੈਣੀ ਸੀ ਮੰਗ ਕੇ, ਕਹਿੰਦਾ ਪਠਾਣੀ ਦਾ ਦੁੱਧ ਕੀਤਾ, ਮਰ ਜਾਊਂਗਾ ਪਰ ਮੰਗ ਨਹੀਂ ਸਕਦਾ, ਮਰ ਸਕਦਾ। ਗੁਰਦੁਆਰੇ ਨਿਸ਼ਾਨ ਸਾਹਿਬ ਦੇਖ ਕੇ ਆਇਆ ਕਿ ਨਾਨਕ ਸ਼ਾਹ ਪੀਰ ਦਾ ਘਰ ਹੈ, ਇੱਥੇ ਮੈਂ ਰੋਟੀ ਖਾਣ ਦਾ ਹੱਥ ਰੱਖਦਾ ਕਿਉਂਕਿ ਗੁਰੂ ਨਾਨਕ ਸਾਡਾ ਵੀ ਉਹਨਾਂ ਹੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਛਤਰੀਆਂ ਦੀ ਕੌਮ ਸਾਜੀ ਸੀ, ਸਮਝ ਨਹੀਂ ਆਉਂਦੀ ਕਿ ਠੂਠੇ ਪੜ ਕੇ ਕਿਵੇਂ ਭਿਖਾਰੀਆਂ ਦਿੱਤਾ, ਕੋਈ ਕਿਸੇ ਬਹਾਨੇ ਚੱਲਿਆ ਹੋਇਆ, ਕੋਈ ਕਿਸੇ ਬਹਾਨੇ ਚੱਲਿਆ ਹੋਇਆ, ਛਤਰੀ ਬਣੇ ਨੂੰ ਲਾਜ ਲਾ ਦਿੱਤੀ ਇਹਨਾਂ ਨੂੰ। ਅਗਰਾਹੀਆਂ ਕਰਨ ਵਾਲਿਆਂ ਨੇ ਛਤਰੀ ਬਣੇ ਨੂੰ ਛਿੱਕੇ ਤੇ ਲੰਘ ਦਿੱਤਾ, ਸਿੱਖ ਕਦੇ ਹੱਥ ਨਹੀਂ ਆਉਂਦੇ ਛਤਰੀ ਦੇ ਪੁੱਤ। ਗੁਰੂ ਸਾਡਾ ਕਹਿੰਦੇ ਛਤਰੀ ਕੋ ਪੂਥੋਂ ਬਾਹਮਣ ਕੋ, ਬਾਹਮਣਾਂ ਦੇ ਪੁੱਤ ਥੋੜੀਆਂ ਸੀ ਟੁੱਟਾ ਪੜ ਕੇ ਮੰਗਦੇ ਹੋਏ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦਾ ਐਸਾ ਨਿਯਮ ਰਿਹਾ ਕਿ ਮੰਗਣਾ ਤਾਂ ਇੱਕ ਪਾਸੇ ਰਿਹਾ, ਗ੍ਰਾਹੀਆਂ ਕਰਨੀਆਂ ਤਾਂ ਇੱਕ ਪਾਸੇ ਰਿਹਾ, ਦਿੱਤੀਆਂ ਹੋਈਆਂ ਚੀਜ਼ਾਂ ਵੀ ਨਹੀਂ ਲਈਆਂ। ਸੰਤ ਕਲਕੱਤੇ ਦੇ ਸਰਦਾਰ ਨੇ ਕਾਰ ਭੇਟ ਕੀਤੀ, ਉਹ ਵੀ ਕਹਿੰਦੇ ਨਹੀਂ ਸਾਨੂੰ ਵੱਡਿਆਂ ਦਾ ਹੁਕਮ ਨਹੀਂ ਕਰ ਰਿਹਾ। ਖਡੂਰ ਸਾਹਿਬ ਵਾਲੇ ਬਾਬੇ ਉੱਤਮ ਸਿੰਘ ਨੇ ਸੰਗਤ ਵੀ ਮੰਗ ਕੇ ਦੇ ਖਡੂਰ ਸਾਹਿਬ ਦਾ ਬਚਨ। ਇਸ ਕਰਕੇ ਰਾੜਾ ਸਾਹਿਬ ਸੰਪਰਦਾ ਦੇ ਅੰਦਰ ਮਹਾਂਪੁਰਖਾਂ ਨੇ ਨਿਯਮ ਰੱਖਿਆ, ਅੱਜ ਕੋਈ ਤੋੜ ਦੇਵੇ ਬਾਤ ਬਣੀ, ਪੁਰਾਣੀਆਂ ਸੰਪਰਦਾ ਤੇ ਨਿਯਮ ਸਨ। ਕਦੇ ਦੁੱਧ ਦੀ ਗੱਲ ਕਰਨ ਵਾਸਤੇ ਵੀ ਰਾੜਾ ਸਾਹਿਬ ਦਾ ਬਿੰਦ ਨਹੀਂ ਸੀ, ਕਿਉਂ? ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਔਲਾਦ ਹੈ, ਸਤਬਾਬਾ ਈਸ਼ਵਰ ਸਿੰਘ ਜੀ ਅੱਠ ਦਿਨ ਢੱਕੀ ਦੇ, ਰਾੜਾ ਸਾਹਿਬ ਦੀ ਢੱਕੀ ਵਿੱਚ ਸੱਤ ਦਿਨ ਸੱਤ ਰਾਤਾਂ ਭੁੱਖਿਆਂ ਤੇ ਬਤੀਤ ਕਰ ਲਈਆਂ, ਪਰ ਕਿਸੇ ਦੇ ਰੋਟੀ ਖਾਣ ਮੰਗਣ ਵਾਸਤੇ ਨਹੀਂ ਗਏ। ਸੰਤ ਬਾਬਾ ਕਿਸ਼ਨ ਸਿੰਘ ਜੀ ਵੀ ਨਾਲ ਸਨ। ਸੱਤਵੇਂ ਦਿਨ ਮਾਤਾ ਆਈ, ਜਿਸ ਨੇ ਉਹ ਜ਼ਮੀਨ ਸਭ ਤੋਂ ਪਹਿਲਾਂ 35 ਵੀਘੇ ਜ਼ਮੀਨ ਦਿੱਤੀ ਤੇ ਰਾੜਾ ਸਾਹਿਬ ਬੋਲਦਾ ਰਹੇ, ਮੰਗਿਆ ਨਹੀਂ ਜਦ ਕੀਤਾ। ਤੇ ਹੋਵੇ ਪਰਮਾਤਮਾ ਦਾ ਸੰਤ ਤੇ ਮੰਗੇ ਲੋਕਾਂ ਦੇ ਕੋਲ ਤੇ ਹਾਰੀਆਂ ਦੇ ਕੋਲ, ਫਿਰ ਉਹ ਸੰਤ ਕਹਾਉਣ ਦਾ ਕੋਈ ਹੱਕ ਨਹੀਂ। ਜਦੋਂ ਭਿਖਾਰੀਆਂ ਦੇ ਕੋਲੋਂ ਮੰਗਦਾ ਤਾਂ ਉਹ ਤੋਂ ਬਹੁਤ ਨੀਚੇ ਭਿਖਾਰੀ ਚਲਾ ਗਿਆ, ਭਿਖਾਰੀਆਂ ਦਾ ਭਿਖਾਰੀ ਤਾਂ ਬਹੁਤ ਗੱਦੀ। ਹਾਂ, ਜਗਤ ਭਿਖਾਰੀ ਫਿਰ ਤਾਂ ਸਭ ਕੋ ਦਾਤਾ ਨਾ, ਪਰਮਾਤਮਾ ਦੇ ਭਿਖਾਰੀ ਬਣੋ, ਭਿਖਾਰੀਆਂ ਦੇ ਭਿਖਾਰੀ ਕਿਉਂ, ਮੰਗਤਿਆਂ ਦੇ ਮੰਗ ਚ ਕਿਉਂ? ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਉੱਤੇ ਇਹ ਮਸਲਤ ਕਰਪੂਤ ਪਠਾਨ, ਪਠਾਨ ਦਾ ਪੁੱਤ ਹੈ ਜਿਹੜਾ ਕਦੇ ਇਹ ਬਹਾਦਰ ਕੌਮ ਇਸ ਕਰਕੇ ਹੈ, ਪਠਾਨ ਜਨਮ ਦੇ ਸੰਸਕਾਰਾਂ ਦਾ ਫਰਕ ਹੈ। ਸਾਡੇ ਹਿੰਦੁਸਤਾਨ ਵਿੱਚ ਇੱਕ ਭੇੜਾ ਰਿਵਾਜ ਚੱਲਿਆ, ਉਹਦੇ ਪਿੱਛੇ ਕੁਛ ਵੈਦਿਕ ਦੀ ਬਾਤ ਦੱਸੀ ਕਿ ਜਦੋਂ ਬੱਚਾ ਜਨਮ ਲੈ ਉਦੋਂ ਬੱਚੇ ਨੂੰ ਗਊ ਦੇ ਪਿਸ਼ਾਬ ਦੀ ਗੁੜ੍ਹਤੀ ਦਿੱਤੀ ਜਾਵੇ, ਗਊ ਦੇ ਪਿਸ਼ਾਬ। ਹੁਣ ਜਿਹਨੂੰ ਜੰਮਦੇ ਨੂੰ ਪਿਸ਼ਾਬ ਮਿਲਿਆ, ਹੁਣ ਤੁਸੀਂ ਇਹ ਦੱਸੋ ਕਿ ਤੁਹਾਨੂੰ ਦੇਸ਼ ਆਜ਼ਾਦ ਕਰੂੰਗਾ, ਫਿਰ ਉਹਦੇ ਮੂੰਹ ਚ ਤਾਂ ਪਿਸ਼ਾਬ ਪਾ ਦਿੱਤਾ ਤੁਸੀਂ ਜੰਮਦੇ, ਫਿਰ ਉਹਦੀ ਬਹਾਦਰੀ ਦੀ ਉਹਦੇ ਕੋਲੋਂ ਉਮੀਦ ਕਰੋ ਤੁਸੀਂ? ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਕਿ ਜਦੋਂ ਬੱਚਾ ਜਨਮ ਲਵੇ ਉਦੋਂ ਕਿਰਪਾਨ ਦੀ ਨੋਕ ਨਾਲ 3 ਬੂੰਦਾਂ, ਜੇ ਜਪਜੀ ਸਾਹਿਬ ਪੂਰਾ ਨਹੀਂ ਪੜ੍ਹਦਾ 5 ਪੌੜੀਆਂ ਪੜ੍ਹ ਲਓ, ਪਰ ਭੱਜਿਆ ਜਾ ਪੂਰਾ ਪੜ੍ਹਨਾ ਚਾਹੀਦਾ, 3 ਬੂੰਦਾਂ ਬੱਚੇ ਦੇ ਮੂੰਹ ਚ ਕਿਰਪਾਨ ਦੀ ਨੋਕ ਨਾਲ ਪਾ ਜਾਓ, ਬਾਕੀ ਰਹਿੰਦਾ ਬੱਚੇ ਦੀ ਮਾਂ ਨੂੰ। ਫਿਰ ਇੱਕ ਪਤਾਸਾ ਪਾਓ, ਬਹੁਤਾ ਪਾਉਣ ਦੀ ਲੋੜ, ਥੋੜਾ ਜਿਹਾ ਗੱਲ ਪਾਓ। ਤੇ ਪਠਾਨ ਦਾ ਪੁੱਤ ਜੰਮਦੇ ਨੂੰ ਕਿਰਪਾਨ ਦੀ ਨੋਕ ਨਾਲ 3 ਬੂੰਦਾਂ ਪਾਣੀ ਦੀਆਂ ਕਿਰਪਾਨ ਦੀ ਨੋਕ ਨਾਲ ਪਾਈਆਂ ਜਾਂਦੀਆਂ ਸੀ, ہر کنہ سی مہاراج نے کیا بھی نام پتاسا پاؤ تاکہ مٹھاس پیار بھی رہے. پٹھانا مجھے پیار ہے نہیں بہادری ہے, خالصے میں مہاراج کہ سکھا میں پیار بھی رہے. سو اس کر کے پٹھان بڑے بہادر ہیں. مہان سینا کے اتنے سوار ہونے لگا اپنی سواریاں کے اتنے.
سرتا پار اترت ڈیرا,
سرتا نام ندی ہے, ستلج ندی کے پرلے کنارے تے ڈیرا سی.
جامنی تمر کنھیرا,
تمر نام اندھکار ہے, جامنی نام رات ہے, رات اندھیرا سی.
دوہ کڑی بیتی جم جانی,
دو کڑیاں بیتیاں سی. کڑی کنی ہوندی ہے؟ 24 منٹ دی ہوندی ہے. اج دے حساب وچ پھر اگلی کتھا بھیج لاں گے کہ کیویں کڑیاں بڑھدیاں, کی حساب سی, وشو چسے کڑیا پہرا کیویں بڑھدے ہاں. یہ لمبا حساب ہے.
شیگر تیار پیم پی چم مانی,
یہ شیگر بہت جلدی تے چو ساری فوج بڑی تیار ہو گئی.
چل کر سرتا کے تٹ آئے,
او ندی کے کنارے تے آ گئے.
سیت کال ٹھہرے گھر پائے,
تے جدو پانی دے وچ ہاتھ پایا پانی دی مانو برف بنی پئی ہے, اینا ٹھنڈا ہے.
کو نر ہیر آنند پور آیو,
تے یوں آنند پور صاحب والے پاسے نو سویا گرو کا سیٹوں نے دیکھا, پہنچ چڑھ کے آ گئی پاتشاہ تے.
پہنچو جے گر پاؤ سہایا,
وہ اتے پہنچا جتھے گرو صاحب جی دے پاؤ دروازے دے اتے. ایک سکھ کھڑا ہے بھائی آن سنگھ, انہوں آ کے دسے گا, وہ پاتشاہ نو دسے گا. پھر ساسی اگلا پرسنگ اتوں کل نو شروع کریں گے. گرو کرپا کرے آؤ کے تھی سماپتی ہے, انہوں نے کما کرنے گرین بار سے گرو کرپا کر. ہے گوبند ہے گوپال ہے دیال لال, پران نات اناتھ سکھ دین درد نوار, ہے سمرت کرم پورن ہوئے میا اندر گوپ مہاپیا مانک بارے آئے کم سرناگتی کرپا نت دیال, ایک اکھر ہر من مست نانک ہوت نہار, واہگرو نام جہاد میں چڑے سوت نے پار, جو سردا کر سیب دے گل پار اتار, جو سردا کر سیب دے گل پار اتار. واہ جی کا کلشا, واہ